ਮੈਂ ਸਤਸੰਗ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਕਹਾਣੀ ਕਈ ਦਫਾ ਸਤਸੰਗ ਸੁਣਾਉਣਾ ਹੈ, ਫਿਰ ਉਹ ਦਰਿਆ ਦਿੰਦਾ ਹੈ ਕਿ ਇੱਕ ਰਾਜਾ ਸੀ, ਉਹਦੀ ਕੋਈ ਲੜਕੀ ਸੀ। ਦਿਲ ਦੇ ਵਿੱਚ ਖਿਆਲ ਆਇਆ ਕਿ ਮੈਂ ਇਹ ਲੜਕੀ ਉਸ ਨਾਲ ਸ਼ਾਦੀ ਕਰਾਂ ਜਿਹੜਾ ਇਰਾਦੇ ਦਾ ਮਜ਼ਬੂਤ ਹੋਵੇ, ਜਿਹੜਾ ਹੋਰ ਕਿਸੇ ਪਦਾਰਥਾਂ ਦੇ ਉੱਤੇ ਨਾ ਡੁੱਲੇ, ਸਿਰਫ ਲੜਕੀ ਵਾਸਤੇ ਹੀ ਘਰੋਂ ਨਿਕਲੇ, ਉਸ ਨਾਲ ਮੈਂ ਸ਼ਾਦੀ ਕਰਾਂ। ਰਾਜਾ ਭੇਸ ਬਦਲ ਕੇ ਇੱਕ ਜਗ੍ਹਾ ਛੁਪ ਕੇ ਬੈਠ ਗਿਆ, ਸ਼ਹਿਰ ਦੇ ਵਿੱਚ ਮਰਿਆਦੀ ਕਰਾਤੀ ਵੀ ਰਾਜਾ ਲੜਕੀ ਉਸ ਨਾਲ ਆਪਦੀ ਸ਼ਾਦੀ ਕਰੇਗਾ, ਜਿਹੜਾ ਰਾਜੇ ਨੂੰ ਲੱਭ ਲਏਗਾ ਭਾਲ ਲਏਗਾ। ਤੋ ਰਾਜਾ ਭੇਸ ਬਦਲ ਕੇ ਇੱਕ ਜਗ੍ਹਾ ਲੁੱਕ ਕੇ ਕਿਸੇ ਬਾਗ ਅੰਦਰ ਬੈਠ ਗਿਆ, ਸ਼ਹਿਰ ਦੇ ਅੰਦਰ ਕਿਸੇ ਜਗ੍ਹਾ ਮੁਜਰੇ ਲਾ ਦਿੱਤੇ, ਕਿਸੇ ਜਗ੍ਹਾ ਅੱਛੇ ਅੱਛੇ ਖਾਣੇ, ਕਿਤੇ ਡਾਂਸਰ ਬਿਠਾ ਦਿੱਤੇ ਹੈ, ਕਿਸੇ ਜਗ੍ਹਾ ਖਾਣੇ ਵਗੈਰਾ, ਕਿਤੇ ਪੈਸੇ ਵਗੈਰਾ ਖਿਲਾਰ ਦਿੱਤੇ ਹੈ। ਹੁਣ ਸਾਨੂੰ ਪਤਾ ਹੈ ਕਿ ਜਦੋਂ ਇਤਨਾ ਸਸਤਾ ਜਿਹਾ ਸੌਦਾ ਅਸੀਂ ਦੇਖਦੇ ਹਾਂ ਕਿ ਰਾਜਾ ਲੜਕੀ ਦੀ ਸ਼ਾਦੀ ਕਰੇਗਾ ਔਰ ਆਪਣਾ ਤਾਜ ਵੀ ਦੇਵੇਗਾ, ਫਿਰ ਕਿਹੜਾ ਆਦਮੀ ਹੈ ਕਿ ਜਿਹੜਾ ਕਸਰ ਛੱਡੇ ਸਾਰੇ ਨੌਜਵਾਨ ਘਰਾਂ ਤੋਂ ਰਾਜਗੱਦੀ ਪ੍ਰਾਪਤ ਕਰਨ ਵਾਸਤੇ, ਲੜਕੇ ਦੀ ਰਾਜੇ ਦੀ ਲੜਕੀ ਨਾਲ ਸ਼ਾਦੀ ਕਰਨ ਵਾਸਤੇ ਘਰੋਂ ਕਮਰ ਕਸੇ ਕਰਕੇ ਨਿਕਲੇ। ਜਿਹੜੇ ਤਾਂ ਸਵਾਦੂ ਸਨ ਉਹ ਤਾਂ ਖਾਣਿਆਂ 'ਤੇ ਬੈਠ ਗਏ, ਜਿਨ੍ਹਾਂ ਨੂੰ ਕੰਨਾਂ ਦਾ ਵਿਸ਼ਾ ਸੀ, ਅੱਖਾਂ ਦਾ ਸੀ, ਕੋਈ ਡਾਂਸਰਾਂ ਦੇ ਵਿੱਚ ਲੱਗ ਗਿਆ, ਜਿਨ੍ਹਾਂ ਨੂੰ ਪੈਸੇ ਵਗੈਰਾ ਦਾ ਸ਼ੌਕ ਸੀਗਾ, ਲਾਲਚ ਸੀਗਾ, ਪੈਸੇ ਇਕੱਠੇ ਕਰਨ ਲੱਗ ਪਏ, ਜਿਨ੍ਹਾਂ ਨੂੰ ਭੋਗ ਵਾਸ਼ਨਾ ਦਾ ਚਸਕਾ ਸੀ, ਕਾਮ ਦੇ ਵਸ ਸਨ, ਉਹ ਜਿੱਥੇ ਵੇਸਵਾ ਮੁਜਰਾ ਕਰਦੀਆਂ ਸੀ ਉੱਥੇ ਮਸਤ ਹੋ ਕੇ ਬੈਠ ਗਏ। ਤੋ ਰਾਜੇ ਨੂੰ ਪਾਲਣਾ ਜਾਂ ਰਾਜਗੱਦੀ ਪ੍ਰਾਪਤ ਕਰਨੀ ਕਿਸੇ ਦੇ ਧਿਆਨ ਵਿੱਚ ਨਾ ਰਹੀ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਸੱਚਾਈ ਦਾ ਵੀ ਨਾਸ ਨਹੀਂ ਹੁੰਦਾ ਗਾ, ਸੱਚਾਈ ਜ਼ਰੂਰ ਹੁੰਦੀ ਹੈ। ਤੋ ਇੱਕ ਮਜ਼ਬੂਤ ਇਰਾਦੇ ਦਾ ਸੀਗਾ ਲੜਕਾ, ਜਿਸ ਨੇ ਕਿਹਾ ਇਹ ਚੀਜ਼ਾਂ ਦਾ ਬਾਅਦ ਵਿੱਚ ਦੇਖਾਂਗੇ, ਜੋ ਕੁਛ ਇਹ ਚੋਗੇ ਹੈ ਸਭ ਤੋਂ ਪਹਿਲਾਂ ਕਿਉਂ ਨਾ ਜਾ ਕੇ ਬਾਦਸ਼ਾਹ ਨੂੰ ਭਾਲੀਏ, ਸਿਰ 'ਤੇ ਤਾਜ ਰੱਖੀਏ, ਲੜਕੀ ਨਾਲ ਸ਼ਾਦੀ ਕਰੀਏ। ਉਹ ਕਿਸੇ ਜਗ੍ਹਾ ਰੁਕਿਆ ਨਾ, ਆਖਰ ਉਧਰੋਂ ਦਿਨ ਵੀ ਛਿਪਣ ਵਾਲਾ ਸੀਗਾ, ਉਹਨੇ ਆਪਦਾ ਹੌਸਲਾ ਨਹੀਂ ਛੱਡਿਆ, ਇੱਕ ਬਾਗ ਵਿੱਚ ਚਲਿਆ ਗਿਆ ਜਿੱਥੇ ਕਿ ਰਾਜੇ ਦੇ ਫਟੇ ਪੁਰਾਣੇ ਕੱਪੜੇ ਸੀਗੇ। ਲਾਲ ਨੂੰ ਆਪਾਂ ਬੇਸ਼ੱਕ ਫਟੇ ਪੁਰਾਣੇ ਕੱਪੜਿਆਂ ਵਿੱਚ ਰੱਖ ਦਈਏ, ਉਹ ਆਪਦੀ ਜਿਹੜੀ ਅਸਲੀਅਤ ਹੁੰਦੀ ਹੈ, ਲਾਲੀ ਹੁੰਦੀ ਹੈ, ਦਮਕ ਹੁੰਦੀ ਹੈ, ਉਸ ਨੂੰ ਉਹ ਉੱਥੇ ਵੀ ਆਪਦੀ ਚਮਕ ਦਿੰਦਾ ਹੈ। ਇਸੇ ਤਰ੍ਹਾਂ ਰਾਜੇ ਦਾ ਜਿਹੜਾ ਚਿੰਨ ਚੱਕਰ ਸੀਗਾ, ਤੇਜ ਸੀਗਾ, ਉਸ ਨੌਜਵਾਨ ਨੇ ਪਛਾਣ ਲਿਆ। ਬੇਸ਼ੱਕ ਉਹਦੇ ਕੱਪੜੇ ਪੁਰਾਣੇ ਫਟੇ ਹੋਏ ਸਨ, ਭੇਸ ਬਦਲਿਆ ਸੀਗਾ। ਉਹ ਰਾਜੇ ਨੂੰ ਕਹਿਣ ਲੱਗਿਆ, ਹੁਣ ਤੁਸੀਂ ਆਪਣਾ ਅਸਲੀ ਰੂਪ ਦਿਖਾ ਦਿਓ, ਜੋ ਸ਼ਰਤ ਹੈ ਉਸ ਨੂੰ ਪੂਰੀ ਕਰੋ। ਰਾਜੇ ਨੇ ਆਪਣਾ ਤਾਜ ਉਸ ਦੇ ਸਿਰ ਦੇ ਉੱਤੇ ਰੱਖ ਦਿੱਤਾ, ਪਰ ਆਪਣੀ ਲੜਕੀ ਦੀ ਸ਼ਾਦੀ ਵੀ ਕਰ ਦਿੱਤੀ, ਉਸ ਨੂੰ ਰਾਜ ਦਾ ਵਾਰਸ ਵੀ ਬਣਾ ਦਿੱਤਾ।
Antes de empezar el satsang, quisiera contarles una historia que he contado con alguna frecuencia en los satsangs. En una ocasión hubo un rey que tenía una hija. Él quería casar a su hija con una persona que tuviera un buen carácter, que tuviera determinación y esta persona no estuviera enredada en las cosas del mundo. Él anunció que aquella persona que encontrara al rey, esa persona, ese joven, se casaría con su hija, también heredaría todo el reino y el rey le daría todo lo que tuviese. El rey pensó que aquella persona que tuviera una firme determinación, aquella persona que no se dejaría llevar o disuadir por diferentes cosas, solo una persona así, que tuviera esta determinación de casarse con la hija del rey, solo él se casaría con ella. De manera que el rey se disfrazó, se puso ropa rasgada, sucia, él mismo ensució su cuerpo y se sentó en un jardín. En el camino a ese jardín, él instaló diferentes cosas. En algún sitio, él tenía unas carpas muy grandes llenas de comida deliciosa. En otro sitio, él tenía, había dejado mucho dinero, mucho oro, muchas cosas. En otro sitio, estaban tocando la música, allá había bailarinas y también había prostitutas. Y de esta forma, él colocó muchísimas cosas en el camino al jardín donde él estaba escondido. Entonces, en el pueblo se anunció que aquella persona que encontrara al rey antes de que anocheciera, esa persona se podría casar con la hija del rey. Todos los jóvenes pensaron que era un buen negocio, que iban a conseguir algo de una forma muy barata, porque lo único que tenían que hacer era encontrar al rey y después de encontrarlo, entonces recibirían la corona. De manera que salieron muchos jóvenes buscando al rey. Las personas salieron para buscar al rey, pero aquellas personas a quienes les gustaba la comida deliciosa, aquellas personas que tenían esta debilidad del paladar, encontraron la carpa donde se encontraba la comida deliciosa y entonces se detuvieron allí para empezar a comer. Las otras personas que eran avaras encontraron la carpa donde estaba el dinero y se detuvieron allí para recoger el dinero y toda la riqueza que pudieran. Las otras personas a quienes les gustaba la música y la belleza, ellos se detuvieron en la carpa donde estaban tocando la música y donde estaban las bailarinas. Aquellos que tenían el deseo de la lujuria se permanecieron donde estaban las prostitutas y de esta forma todas las personas que tenían una u otra debilidad fueron detenidas en estos diferentes sitios y a todos se les olvidó la meta ultérrima que tenían y que era la de encontrar al rey. Pero hubo un joven que tenía una firme determinación y a él no lo detuvieron ninguna de estas atracciones. El maestro Kirpal Singh siempre decía, la semilla de la verdad no puede ser destruida, sino que permanece siempre. Ese joven, aun cuando ya estaba empezando a anochecer, sin embargo, él tenía esta firme determinación que iba a encontrar al rey, continuó su búsqueda y por fin llegó hasta el jardín donde estaba escondido el rey. Se le acercó al rey, este rey que se había disfrazado como una persona pobre, como un jardinero pobre, con ropas rasgadas, y se acercó y lo reconoció. Ustedes saben que un rubí, no importa si uno lo guarde en la ropa sucia o la ropa rasgada, sin embargo, siempre tendrá ese resplandor. Ese rey, aun cuando se había disfrazado, tenía esta ropa rota, rasgada y sucia. Sin embargo, él no podía ocultar su grandeza, su majestuosidad. Entonces, cuando este joven lo encontró, le dijo, oh mi señor, ahora revélame tu verdad. El rey se sintió muy contento, le dio su corona y después hizo los arreglos para que su hija se casara con este joven.
ਇਹ ਤਾਂ ਇੱਕ ਕਹਾਣੀ ਹੈ ਸੱਚਾਈ ਕੀ ਹੈ ਪਰਮਾਤਮਾ ਬਾਦਸ਼ਾਹ ਹੈ ਭਗਤੀ ਰੂਪ ਕੰਨਿਆ ਉਹਦੀ ਲੜਕੀ ਹੈ ਉਹਨੇ ਵੀ ਮਨਿਆਦੀ ਆਪਦੀ ਇਸ ਸੰਸਾਰ ਵਿੱਚ ਕਰੀ ਹੋਈ ਹੈ ਕਿ ਬਈ ਮੈਂ ਭਗਤੀ ਰੂਪ ਜਿਹੜੀ ਕੰਨਿਆ ਹੈ ਉਸ ਦੇ ਨਾਲ ਸ਼ਾਦੀ ਕਰੂੰਗਾ ਜਿਹੜਾ ਦੁਨੀਆ ਦੇ ਐਬਾਂ ਤੋਂ ਪਾਪਾਂ ਤੋਂ ਬਚੇਗਾ ਮਾਸ ਛੱਡੇਗਾ ਸ਼ਰਾਬ ਛੱਡੇਗਾ ਪਰ ਇਸਤਰੀਆਂ ਨੂੰ ਤਕਾਉਣਾ ਛੱਡੇਗਾ ਚੋਰੀ ਯਾਰੀ ਛੱਡੇਗਾ ਮੈਂ ਉਹਦੇ ਨਾਲ ਇਹ ਲੜਕੀ ਵਿਆਹੂੰਗਾ ਔਰ ਜਿਹੜਾ ਆਪਣਾ ਤਾਜ ਹੈ ਉਹ ਵੀ ਉਹਦੇ ਭਗਤੀ ਦਾ ਸਿਰ 'ਤੇ ਬਾਦਸ਼ਾਹੀ ਦਾ ਰੱਖ ਦੇਊਂਗਾ ਕਿ ਸਾਰੀਆਂ ਬਰਕਤਾਂ ਲੈ ਕੇ ਪਰਮਾਤਮਾ ਕਹਿੰਦਾ ਹੈ ਕਿ ਮੈਂ ਉਸ ਵਿੱਚ ਪ੍ਰਗਟ ਹੋ ਜਾਊਂਗਾ
Ahora, este es simplemente una historia, pero ¿cuál es la realidad? La realidad es que Dios Todopoderoso es aquel rey y la devoción es su hija. Ahora, Él ha dado este mensaje a todos nosotros, nos ha dicho que Él dará a su hija devoción, dará a su hija a aquella persona que se abstenga o que no se enrede en todas las cosas materiales. Aquellos que no estarán envueltos en la avaricia, aquellas personas que no mirarán con lujuria a la mujer ajena, a aquellos que no estén apegados a estas cosas materiales, ellos se podrán casar con mi hija devoción y a ellos mismos les daré mi propia corona, les daré mi reino. Cuando hacemos la devoción de Dios Todopoderoso y vamos hacia adentro, Dios Todopoderoso se manifiesta dentro de nosotros y trae consigo toda su riqueza.
Cartos y Sarehi. ਉਸ ਪਰਮਾਤਮਾ ਦੀ ਭਗਤੀ ਰੂਪੀ ਲੜਕੀ ਨਾਲ ਸ਼ਾਦੀ ਕਰਾਉਣ ਵਾਸਤੇ ਤੁਰੇ ਹੈ, ਲੇਕਿਨ ਜਿਹੜੇ ਚੋਗੇ ਪਰਮਾਤਮਾ ਨੇ ਸਾਡੇ ਔਰ ਉਸ ਸ਼ਰਤ ਦੇ ਦਰਮਿਆਨ ਰੱਖੇ ਹੈ, ਅਸੀਂ ਉਹਨਾਂ ਚੋਗਿਆਂ ਵਿੱਚ ਲੱਗੇ ਹੋਏ ਹੈ। ਕੋਈ ਕਾਮ 'ਚ ਫਸ ਜਾਂਦਾ ਹੈ, ਕਾਮ ਦਾ ਰਸ ਨਹੀਂ ਛੱਡਦਾ, ਕੋਈ ਸ਼ਰਾਬਾਂ ਕਬਾਬਾਂ ਦੇ ਰਸ ਨਹੀਂ ਛੱਡਦਾ ਗਾ, ਸੋ ਅਸੀਂ ਉਹ ਚੋਗਿਆਂ ਦੇ ਵਿੱਚ ਲੱਗੇ ਹੋਏ ਹੈ। ਕੋਈ ਕੋਈ ਸੂਰਮਾ ਬਹਾਦਰ ਜਵਾਨ ਹੁੰਦਾ ਹੈ ਜਿਹੜਾ ਨਾ ਇਹਨਾਂ ਦੁਨੀਆਂ ਦੇ ਰਸਾਂ ਕਸਾਂ 'ਚ ਖੱਟੇ ਮਿੱਠਿਆਂ 'ਚ ਨਹੀਂ ਫਸਦਾ ਗਾ, ਉਹ ਸਿੱਧਾ ਹੀ ਜਾ ਕੇ ਉਹ ਪਰਮਾਤਮਾ ਜਿਹੜਾ ਛੁਪਿਆ ਬੈਠਾ ਹੈ ਸਾਡੇ ਅੰਦਰ, ਉਸ ਨੂੰ ਜਾ ਕੇ ਲੱਭ ਲੈਂਦਾ ਹੈ। ਪਰਮਾਤਮਾ ਆਪਦੀ ਭਗਤੀ ਦਾ ਜੋ ਉਹਦਾ ਰਾਜ ਹੈ, ਜੋ ਤਾਜ ਹੈ, ਉਹ ਉਹਦੇ ਸਿਰ 'ਤੇ ਰੱਖ ਦਿੰਦਾ ਹੈ।
Todos nosotros hemos salido de nuestros hogares, hemos abandonado nuestros hogares para obtener la devoción. Pero en nuestro camino Dios Todopoderoso ha colocado diferentes atracciones. En algunos sitios existe la atracción de la lujuria y encontramos diversas atracciones en este camino. En algunos sitios las personas están vueltas por la lujuria, en otros sitios las personas beben vino y en diferentes partes de este camino las personas se enredan en una u otra cosa que ha colocado allí Dios Todopoderoso. Aun cuando todos hemos salido para obtener y para hacer la devoción, sin embargo nos enredamos en todas estas cosas que se encuentran entre nosotros y Dios Todopoderoso. Pero siempre existe una persona o un ser fuerte y determinado quien logra ir internamente y logra hacer la devoción de Dios Todopoderoso. Él no se enreda ni es detenido por aquellas cosas que se encuentran entre él y la devoción de Dios. Él va directamente dentro de sí mismo y de esta forma logra obtener la hija de Dios Todopoderoso, que es la devoción. Dios Todopoderoso también le da su corona o su secreto.
Je si eh kiye ke je virodhi taaqtan parmatma na rakhda ohnu milna kinna asaan ho janda pyareo eh saadi kairta hai aur ik journal agar eh kahe ਆਪਦੇ ਮਾਲਕ ਨੂੰ ਕਿ ਜੇ ਵਿਰੋਧੀ ਫੌਜਾਂ ਨਾ ਸਾਹਮਣੇ ਖੜੀਆਂ ਹੋਣ ਤਾਂ ਮੈਂ ਜਿੱਤ ਪ੍ਰਾਪਤ ਕਰ ਸਕਦਾ ਹੈ, ਕੀ ਉਹ ਜਿਹੜਾ ਜਰਨਲ ਹੈ ਉਹ ਸੂਰਮਾ ਕਹਾ ਸਕਦਾ ਹੈ? ਨਹੀਂ, ਜਰਨਲ ਦਾ ਕੰਮ ਹੈ ਜੋ ਵਿਰੋਧੀ ਫੌਜਾਂ ਉਹਦੇ ਮੁਕਾਬਲੇ 'ਚ ਖੜੀਆਂ ਹਨ ਉਹਨਾਂ ਨੂੰ ਜਿੱਤ ਕੇ ਫਤਿਹ ਹਾਸਲ ਕਰੇ, ਤਦ ਹੀ ਉਹ ਬਾਦਸ਼ਾਹ ਤੋਂ ਇਨਾਮ ਰੱਖਣ ਦਾ ਹੱਕਦਾਰ ਹੋ ਸਕਦਾ ਹੈ।
Si nosotros decimos que si Dios Todopoderoso no hubiera creado todas estas fuerzas negativas, hubiera sido muy fácil conseguirle. Si decimos esto, simplemente muestra cómo somos de cobarde. Es como si un general dijera, si el enemigo no tiene fuerza o si el enemigo no tiene cómo luchar conmigo, entonces yo puedo ganar. ¿Ustedes piensan acaso que este puede ser un general? No, él simplemente debe con toda determinación luchar con estas fuerzas negativas, debe conquistarlas, debe ganar y después entonces sí puede recibir el honor de Dios Todopoderoso.
ਮੈਨੂੰ ਦੋ ਵਾਰੀ ਜੰਗ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਇੱਕ ਦੂਸਰੀ ਵਰਲਡ ਵਾਰ ਦੇ ਵਿੱਚ, ਇੱਕ ਜਦ ਸੰਨ 47 ਦੇ ਵਿੱਚ ਕਸ਼ਮੀਰ ਦੇ ਵਿੱਚ ਜੰਗ ਲੱਗੀ ਸੀ ਹਿੰਦੁਸਤਾਨ ਔਰ ਪਾਕਿਸਤਾਨ ਦੀ, ਮੈਂ ਦੇਖਿਆ ਸੀਗਾ। ਕਦੇ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਸੀਗਾ ਕਿ ਅੱਗੇ ਫੌਜ ਕਿਤਨੀ ਹੈ, ਕੀ ਅਸੀਂ ਉੱਥੇ ਜਿੱਤ ਪ੍ਰਾਪਤ ਕਰ ਲਾਂਗੇ। ਨਹੀਂ, ਜਰਨਲ ਦਾ ਇਹ ਕੰਮ ਨਹੀਂ, ਇਹੀ ਕੰਮ ਸਤਸੰਗੀ ਦਾ ਹੈ, ਕਿਉਂਕਿ ਸਤਸੰਗੀ ਨੂੰ ਵੀ ਸਤਿਗੁਰੂ ਨੇ ਸ਼ਬਦ ਧੁੰਨ ਦੇ ਨਾਲ ਲੈਸ ਕੀਤਾ ਹੁੰਦਾ ਹੈ। ਜਿਸ ਤਰ੍ਹਾਂ ਜਰਨਲ ਦੀ ਮਦਦ ਬੜਾ ਜਰਨਲ ਕਰਦਾ ਹੈ, ਇਸੇ ਤਰ੍ਹਾਂ ਗੁਰੂ ਵੀ ਸੇਵਕ ਦੀ ਮਦਦ ਪੈਰ ਪੈਰ 'ਤੇ ਕਰਦਾ ਹੈ, ਕਦਮ ਕਦਮ 'ਤੇ ਕਰਦਾ ਹੈ, ਜਿਹੜੇ ਇਸ ਮੈਦਾਨੇ ਜੰਗ ਦੇ ਵਿੱਚ ਨਿਕਲਦੇ ਹੈ ਕਮਾਈ ਕਰਦੇ ਹੈ।
En dos ocasiones tuve oportunidad de estar en una guerra. La primera vez fue durante la Segunda Guerra Mundial y la segunda ocasión fue en 1947 en la guerra por Kashmir entre la India y Pakistán. En esa ocasión yo jamás vi a ninguna persona que preguntara o se preguntara cuántas personas hay en el ejército enemigo, ¿será posible que nosotros les vamos a ganar? Lo único que sabían era que tenían que seguir adelante y luchar con el enemigo. Igualmente, todos nosotros hemos entrado a este campo de batalla con la mente. Y sin preguntarnos acerca de estas fuerzas negativas, debemos seguir adelante con esta batalla con la mente. Así como en las batallas en el mundo, el general siempre recibe el apoyo y la ayuda de su superior, igualmente en esta batalla que tenemos nosotros con la mente, siempre tenemos la ayuda y el apoyo del maestro. Él siempre está con nosotros a cada momento.